अगस्त 1947 अंग्रेज ने 15 अगस्त 1947 नूं वतन दे टुकड़े करके सुतंत्र कर देने दा ऐलान कीता। कुर्सियां दे पुखे ते राज सत्ता दे पुजारी आगुआ ने गांधी जी दी एह राय मनन तों इनकार कर दिता कि ओह देश दी वंड बारे कोई गल परवाह ना करन। गांधी जी दा एह कहना सी कि ओह एक वड्डी लहर चलाणगे जिस अंदर हो सकता है ओह भी मारे जाण ते होर भी शायद 10-20 हजार भारती शहीद हो जाण, पर देश वंडारे दी लानत तों बच जावेगा। पर राजसी सत्ता दे पुजारी आगू कोई नेक ते चंगी गल सुनन नूं तैयार ही नहीं सन। सो उन्हां वंड मन लई ते वंड दा फल फिरकू फसादा ने एक भयानक नतीजा सामने ले आंदा। हर पासे मनुख मारू जंग आरंभ हो गई। किसे समय मनुख नूं पालना धर्म सी, पर इस समय मनुख नूं मारना ते उसते खून दी होली खेडना ही एक धर्म बन गया। हर शरीफ आदमी नूं जीवन दे लाले पै गए। धर्म दे मुद्दे ते धर्म दे तिर धर्म अस्थान भी लुट दे माल दे कई वार जबरी चुकियां होईयां कुड़ियां नाल भर दित्ते जांदे सन। फिर इस समय जो बहुत पक्का करे ओही आगू सी, जो कोई सर्व सांझी जां फिर नेकी ते उच्चता दी गल करे ओ मूरख समझिया जांदा सी। कई जगह तां कई नेक दिल रब दे बंदे भी बद लोकां दा शिकार हो गए ते इस करके कतल कीते गए कि उन्हां ने किसी मासूम दी जान जां फिर किसी मासूम अबला नूं बेपत होणो जां मारे जाणो बचाउण दी कोशिश कीती सी। श्री कलगीधर पातशाह ने इह ठीक फरमाया है, पाप करहे परमारथ के तिन पापन ते अति पाप डराई। जो पाप धर्म ते परमारथ दे नाम पर हुंदे हन उन्हां तो पाप भी डरदा है ते कन भरदा है। पाप जिस नूं समाज पाप इकरार कर देंदा है उस बज्जर पाप नूं भी धर्म दे नाम पर नेकी ते पवित्र जान करके उस पर कदे कदे माण कीता जांदा है। असल गल तां इह है कि धर्म मनुख लई उच्चता दियां पावन लीहां तोड़दा है। धर्म मनुखता लई है, जेकर मनुख मनुखता ही छड बहे फिर धर्म उत्थों फरार होके भज जांदे हन। 1947 दा साल भी मनुख पासों धर्म नूं तलांजली दिवावण दा साल सी। ऐसे समय तवारीख विच कट ही आउंदे हन जदों समुची ही कौम दीवाने लोकां दी हो जांदी है ते वड्डा पागल कानूनी ते लुटेरा ही वड्डा ते सिरकड्ढ आगू बन के विखा सकदा है। अगो पिछो सदा ही मनुखी सेवा ते लोक सेवा दा मान समाज अंदर कायम रहंदा है, पर ऐसे समय लोक हिंता ते रखवाले समाज दियां पिछलियां ते हनेरियां तेहां अंदर चले जांदे हन। पंजाब दे दोही पासे लाशां दे ढेर सन। हर पासे लोक एक दूसरे दे खून नूं धरती पर बहा रहे सन। धार्मिक अस्थान भी इन्हां जोशीले लोकां पासों बच नहीं सकदे सन। पर संत ईशर सिंह जी महाराज ते संत किशन सिंह महाराज ने उस समय भी पवित्र धर्म दियां लीहां पर ही तुरना पसंद कीता ते आए हुए कुछ आगू सजना नूं कहा सी, लंगर गुरु का हर एक प्राणी लई हर समय हाजर है, तुसी जदों ते जिन्ने भी सज्जन प्रसाद छको पर साडे डेरे दा कोई सज्जन बाहर तुहाडे जथियां नाल नहीं जावेगा, ना ही कोई लुट खसुट दा माल ही तुसी इत्थे साडे स्थान पर लियाओगे। तुहानू धार्मिक स्थान परिष्ट होणो बचाउणे ही चाहीदे हन ताकि सतगुरां दे वचन अनुसार जगत नूं डूबण ते बचाउण हित कोई स्थान तां लोकां लई सहारा रह जावे। इना ही दिना विच अजब समस्या खड़ी हो गई। सेवादार कट गए, बारों आउंदे नहीं सन ते इतो इंतजाम नहीं हो सकदा सी, पर संत जी महाराज ने नगरां दियां माईयां नूं इह सेवा सौंपी कि ओह बारों आए वीरां ते शरणार्थियां दी वध तों वध सेवा करन। इह देश दी अधोगति ते बर्बादी दा समां है। ऐसे ही समय सतगुरु श्री रामदास साहिब जी ने लाहौर जाके मर रहे लोकां लई दवाई ते लंगर लगाउण दी आग्या साहिब श्री गुरु अर्जन देव जी साहिब जी नूं दित्ती सी। ਇਸ ਸਮੇਂ ਲੰਗਰ ਵਿੱਚੋਂ ਰੋਜ਼ ਹੀ 50 ਬੋਰੀ ਤੋਂ ਉੱਪਰ ਕਣਕ ਲੱਗਦੀ ਸੀ। ਉਧਰੋਂ ਖੇਤੀ ਕਰਨ ਵਾਲੇ ਤੇ ਕਾਮੇ ਕਿਧਰੋਂ ਵੀ ਮਿਲ ਨਹੀਂ ਰਹੇ ਸਨ। ਪਰ ਧੰਨ ਸੰਤ ਜੀ, ਧੰਨ ਸਾਧ ਸੰਗਤ, ਜਿਨ੍ਹਾਂ ਨੇ ਘਰਾਂ ਤੋਂ ਅਨਾਜ ਜਮ੍ਹਾਂ ਕਰਕੇ ਇਹ ਸਾਰਾ ਹੀ ਖਰਚ ਬਰਦਾਸ਼ਤ ਕੀਤਾ ਸੀ। ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਸੰਜਮ ਸਹਿਤ ਵਿਚਾਰ ਤੇ ਕਰਮ ਨੇ ਹਰ ਸਮੇਂ ਹੀ ਇਸ ਡੇਰੇ ਨੂੰ ਉੱਚਾ ਚੁੱਕਿਆ ਸੀ। ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਸਨ। ਵੱਡੇ ਸੰਤ ਸਦਾ ਹੀ ਨਿਰਲੇਪ ਦਿਸਦੇ ਹਨ। ਲੰਗਰ ਦੇ ਭਾਰੀ ਖਰਚ ਦੀ ਸੰਤ ਜੀ ਮਹਾਰਾਜ ਨੂੰ ਨਹੀਂ ਪਰ ਬਾਹਰੋਂ ਆਏ ਹੋਏ ਯਾਤਰੀ ਨੂੰ ਤੱਕ ਕੇ ਉਸ ਸਮੇਂ ਚਿੰਤਾ ਜ਼ਰੂਰ ਹੋ ਸਕਦੀ ਸੀ। ਸੋ ਇੱਕ ਦਿਨ ਅਚਾਨਕ ਹੀ ਸਰਦਾਰ ਈਸ਼ਰ ਸਿੰਘ ਜੀ ਮਝੈਲ, ਜੋ ਕਈ ਦਿਨਾਂ ਤੋਂ ਇੱਥੇ ਟਿਕੇ ਹੋਏ ਸਨ, ਦੀ ਰਾਏ ਅਨੁਸਾਰ ਕੁਝ ਪੰਥ ਸੇਵਕਾਂ ਹੱਲਾ ਮਾਰੂ ਭੜਥੂ ਪਾਊ ਲੋਕਾਂ ਨੂੰ ਰਾਏ ਦਿੱਤੀ ਕਿ ਕਿਸੇ ਵੱਡੇ ਨਗਰ ਵਿੱਚੋਂ ਜਿੰਨੀ ਵੀ ਕਣਕ ਹੋ ਸਕੇ ਡੇਰੇ ਲਿਆ ਕੇ ਦੇ ਦਿੱਤੀ ਜਾਵੇ। ਇਸ ਨਾਲ ਲੰਗਰ ਚੱਲਦਾ ਰਹੇਗਾ। ਇਸ ਗੱਲ ਨੂੰ ਸਾਰਿਆਂ ਨੇ ਪਸੰਦ ਕੀਤਾ ਤੇ ਇਹ ਡੁਰਲੀ ਜੱਥੇ ਰੋਜ਼ਾਨਾ ਵਾਂਗ ਹੀ 1947 ਦੇ ਸ਼ਿਕਾਰ ਲੱਭਣ ਚਲੇ ਗਏ, ਜੋ ਗਿਣਤੀ ਵਿੱਚ ਸੈਂਕੜਾ ਹੀ ਸਨ। ਸ਼ਾਮ ਦੇ 4 ਵਜੇ ਤੱਕ ਇਨ੍ਹਾਂ ਜਥਿਆਂ ਨੇ ਕੋਈ 10-12 ਗੱਡੇ ਕਣਕ ਕਈ ਵੱਡੇ ਜਾਗੀਰਦਾਰ ਮੁਸਲਮਾਨਾਂ ਦੇ ਹੀ ਘਰਾਂ ਵਿੱਚੋਂ ਕੱਢੀ ਤੇ ਗੱਡੀਆਂ ਵਿੱਚ ਪਾ ਕੇ ਉਹਨਾਂ ਦੇ ਹੀ ਡੰਗਰ ਅੱਡੀਆਂ ਸਮੇਤ, ਜੋ ਬਗੈਰ ਮਾਲਕਾਂ ਦੇ ਹੀ ਸਨ, ਲਿਆ ਕਰਮਸਰ ਦੇ ਦਰਵਾਜ਼ੇ ਅੱਗੇ ਖੜੇ ਕਰ ਦਿੱਤੇ ਅਤੇ ਛੋਟੇ ਮਹਾਰਾਜ ਜੀ ਨੂੰ ਇਹ ਕਣਕ ਲੰਗਰ ਵਿੱਚ ਰੱਖਣ ਹਿੱਤ ਬੇਨਤੀ ਕੀਤੀ। ਉਹਨਾਂ ਫਰਮਾਇਆ ਸੀ, ਅਸੀਂ ਐਸੀ ਕੋਈ ਚੀਜ਼ ਵੀ ਕਬੂਲਣ ਤੋਂ ਇਨਕਾਰੀ ਹਾਂ ਜੋ ਕਿਸੇ ਸਿੱਖ ਸੇਵਕ ਜਾਂ ਫਿਰ ਸ਼ਰਧਾਲੂ ਨੇ ਪਿਆਰ ਨਾਲ ਤੇ ਆਪਣੀ ਮਸਕਤ ਕਰਕੇ ਪੈਦਾ ਨਹੀਂ ਕੀਤੀ। ਪਰ ਫਿਰ ਵੀ ਸੰਤਾਂ ਨਾਲ ਸਲਾਹ ਕਰ ਲਵੋ, ਜੇਕਰ ਉਹ ਮੰਨ ਲੈਣ ਤਾਂ ਫਿਰ ਮੈਂ ਵੀ ਇਨਕਾਰ ਨਹੀਂ ਕਰਾਂਗਾ, ਪਰ ਇਸ ਦੀ ਕੋਈ ਆਸ ਨਹੀਂ ਹੋ ਸਕਦੀ। ਸਾਰੇ ਸੱਜਣ ਮਿਲ ਕੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਪਾਸ ਗਏ ਤੇ ਇਹ 1000 ਮਣ ਕਣਕ ਤੇ ਗੱਡੇ ਡੰਗਰ ਆਦਿਕ ਮਨਜੂਰ ਕਰਨ ਹਿੱਤ ਬੇਨਤੀ ਕੀਤੀ। ਸੰਤ ਜੀ ਮਹਾਰਾਜ ਹੱਸ ਪਏ ਤੇ ਕਹਿਣ ਲੱਗੇ, ਇਹ ਤੁਹਾਡਾ ਲਿਆਂਦਾ ਹੋਇਆ ਅਨਾਜ ਲੰਗਰ ਵਿੱਚ ਵੱਧ ਤੋਂ ਵੱਧ 2 ਹਫ਼ਤੇ ਪੂਰਾ ਹੋ ਸਕਦਾ ਹੈ, ਪਰ ਇਹ ਲੁੱਟਦਾ ਮਾਲ ਮਾਨਸਿਕ ਤੌਰ ਪਰ ਸਾਡੀ ਸਾਰੀ ਕਮਾਈ ਸਿਮਰਨ ਤੇ ਸਾਧਨਾ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਵੇਗਾ। ਬੁੱਧੀ ਦਾ ਵਾਸਤਾ ਰੋਜ਼ਾਨਾ ਦੇ ਵਰਤਾਰੇ ਤੇ ਕਰਮ ਨਾਲ ਹੈ। ਫਿਰ ਜੇਕਰ ਤੁਸੀਂ ਬੁਰਾ ਖਾਨ ਖਾਵੋਗੇ ਤਾਂ ਨਿਰਮਲ ਵਿਵੇਕ ਤੇ ਉੱਤਮ ਵਿਚਾਰ ਕਿਸ ਤਰ੍ਹਾਂ ਪੈਦਾ ਹੋ ਸਕਦੇ ਹਨ? ਇਹ ਲੰਗਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਕੇ ਹੀ ਚੱਲਦਾ ਹੈ। ਇਹ ਸਾਹਿਬ ਬਾਬਾ ਕਰਮ ਸਿੰਘ ਜੀ ਦੇ ਨਾਮ ਪਰ ਚਾਲੂ ਕੀਤਾ ਗਿਆ ਹੈ। ਜੋ ਕਦੇ ਕਿਧਰੇ ਮੰਗਣ ਜਾਂ ਫਿਰ ਉਗਰਾਈ ਕਰਨ ਨਹੀਂ ਗਏ, ਪਰ ਹਾਂ ਉਹਨਾਂ ਪਾਸ ਮਿਸ਼ਰੀ ਦੇ ਚਾਵਲ ਬਣਦੇ ਸਨ। ਤੁਸਾਂ ਇਹ ਚਾਲ ਨਹੀਂ ਤੱਕੀ ਕਿ ਕਿਤਨੀਆਂ ਹੀ ਮਾਈਆਂ ਬੀਬੀਆਂ ਘਰਾਂ ਤੋਂ ਆਟਾ ਘਿਓ ਤੇ ਹੋਰ ਸਾਮਾਨ ਲੈ ਆਉਂਦੀਆਂ ਹਨ, ਫਿਰ ਆਪਣੇ ਹੱਥੀ ਸੇਵਾ ਕਰਦੀਆਂ ਹਨ। ਕਿਤਨੇ ਹੀ ਮਾਈ ਦੇ ਲਾਲ ਹਰ ਸਮੇਂ ਸੇਵਾ ਅੰਦਰ ਜੁਟੇ ਰਹਿੰਦੇ ਹਨ, ਸਰੀਰਕ ਤੌਰ ਪਰ ਸੇਵਾ ਕਰਦੇ ਹਨ, ਆਤਮਿਕ ਬੁੱਧੀ ਲਈ ਸਿਮਰਨ ਤੇ ਨਾਮ ਬਾਣੀ ਦਾ ਅਭਿਆਸ ਦਿਨ ਭਰ ਹੀ ਕਰਦੇ ਹਨ। ਫਿਰ ਜੇਕਰ ਅਸੀਂ ਇਹ ਧਾਨ ਉਹਨਾਂ ਨੂੰ ਕਿਸੇ ਤਰ੍ਹਾਂ ਛੱਕਣ ਦੀ ਆਗਿਆ ਦੇ ਦੇਵੀਏ, ਤਦ ਫਿਰ ਉਹਨਾਂ ਦੇ ਉੱਪਰ ਕੋਈ ਕੁੰਡਾ ਨਹੀਂ ਰਹਿ ਸਕਦਾ। ਉਹ ਹਰ ਨੀਵਾਂ ਕਰਮ ਕਰਕੇ ਫਿਰ ਸਿਮਰਨ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕਾਰਨ ਬਣਨਗੇ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਨ੍ਹਾਂ ਮਾਸੂਮਾਂ ਨੂੰ ਬਚਾਈਏ, ਜੋ ਨਿਰਲੋਭ, ਨਿਰਦੋਸ਼, ਨਿਰ ਅਪਰਾਧ ਤੇ ਵਾਹਿਗੁਰੂ ਜੀ ਦੇ ਨਾਲ ਜੁੜਨ ਅਰਥ ਹੀ ਸੰਗਤ ਦੀ ਸੇਵਾ ਕਰਦੇ ਹਨ। ਫਿਰ ਅਸਾਂ ਨੇ ਬਾਬਾ ਬੀਰ ਸਿੰਘ ਜੀ ਮਹਾਰਾਜ ਨੌਰੰਗਾਬਾਦ ਦੀ ਪਾਵਨ ਪਰੰਪਰਾ ਵੀ ਕਾਇਮ ਰੱਖਣੀ ਹੈ, ਜਿਨ੍ਹਾਂ ਨੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਾਸੋਂ ਲੰਗਰ ਹਿੱਤ ਕੋਈ ਜਾਇਦਾਦ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ ਤੇ ਫੁਰਮਾਇਆ ਸੀ, ਹੁਣ ਇਹ ਤਾਂ ਲੰਗਰ ਗੁਰੂ ਦਾ ਹੈ, ਹਰ ਕੋਈ ਦੇਵੀ ਜਾਂਦਾ ਹੈ ਫਿਰ ਛੱਕ ਵੀ ਜਾਂਦਾ ਹੈ, ਅਸੀਂ ਤਾਂ ਦਰਮਿਆਨ ਵਿੱਚ ਕੇਵਲ ਮਾਤਰ ਸਾਥੀ ਰੂਪ ਸੇਵਾਦਾਰ ਹੀ ਹਾਂ, ਜੋ ਗੁਰੂ ਦੀ ਮਰਿਆਦਾ ਨੂੰ ਚਾਲੂ ਰੱਖਦੇ ਹਾਂ। ਬਾਕੀ ਪਕਾਉਣ, ਖਾਣ ਤੇ ਹਰ ਸਮਾਨ ਭੇਜਣ ਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਤਾਂ ਕੇਵਲ ਮਾਤਰ ਪ੍ਰਭੂ ਦੀ ਹੀ ਹੈ, ਜਿਸ ਦੀ ਸੰਗਤ ਨੇ ਪ੍ਰਸ਼ਾਦ ਛਕਣਾ ਹੈ। ਸੋ ਭਾਈ, ਇਹ ਲੁੱਟ ਦਾ ਤਾਨ ਅਸੀਂ ਜ਼ਹਿਰ ਜਾਣ ਕੇ ਕਿਸੇ ਵੀ ਸੰਗਤ ਦੇ ਮੂੰਹ ਪਾਉਣ ਨੂੰ ਤਿਆਰ ਨਹੀਂ ਹਾਂ। ਤੁਸੀਂ ਇਸ ਨੂੰ ਜਿੱਥੇ ਮਰਜ਼ੀ ਹੈ ਲੈ ਜਾਵੋ, ਇਸ ਲਈ ਸਾਡੇ ਅਸਥਾਨ ਅੰਦਰ ਕੋਈ ਜਗ੍ਹਾ ਨਹੀਂ। ਇਹ ਅਨਾਜ ਬਾਹਰ ਨਹਿਰ ਦੇ ਕੰਡੇ ਢੇਰੀ ਕਰ ਦਿੱਤਾ ਗਿਆ ਜੋ ਇੱਥੇ ਪਿਆ ਹੀ ਸੜਿਆ। ਕੁਝ ਲੋੜਵੰਦ ਲੋਕ ਚੋਲੀਆਂ ਭਰ ਕੇ ਘਰਾਂ ਨੂੰ ਵੀ ਲੈ ਗਏ ਹੋਣਗੇ, ਪਰ ਇਹ ਗੁਰੂ ਦੇ ਲੰਗਰ ਨੇ ਨਹੀਂ ਅਪਣਾਇਆ। ਇਸ ਸਮੇਂ ਹੀ ਪੰਥ ਦੇ ਪ੍ਰਸਿੱਧ ਆਗੂ ਜਥੇਦਾਰ ਊਧਮ ਸਿੰਘ ਜੀ ਨੇ ਕਿਹਾ ਸੀ, ਜਿੱਥੇ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਆਪਣਾ ਘਰ ਵਿਦੇਸ਼ੀ ਏਜੰਟਾਂ ਤੋਂ ਸਾਫ ਕਰਵਾ ਕੇ ਇੱਥੇ ਨਿਰੋਲ ਹਿੰਦੂ ਸਿੱਖ ਸੰਗਠਨ ਤੇ ਫਿਰ ਬਾਹਰੋਂ ਆਏ ਪਾਕਿਸਤਾਨੋਂ ਕੱਢੇ ਹੋਏ ਸ਼ਰਨਾਰਥੀ ਭਰਾਵਾਂ ਹਿੱਤ ਜਗ੍ਹਾ ਬਣਾ ਲਈ ਹੈ, ਉੱਥੇ ਸਾਨੂੰ ਇਹ ਵੀ ਮਾਣ ਹੈ ਕਿ ਐਸੇ ਤੂਫਾਨ ਤੇ ਸਮੇਂ ਵੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੈਸੇ ਪਰਮ ਤਿਆਗੀ ਲੋਕ ਮੌਜੂਦ ਹਨ, ਜਿਨ੍ਹਾਂ ਦੀ ਕਰਨੀ ਤੇ ਕਹਿਣੀ ਇੱਕ ਹੈ, ਜੋ ਧਰਮ ਤੇ ਉੱਦਮ ਦੇ ਮਹਾਨ ਧੁਰੇ ਨੂੰ ਕਾਇਮ ਰੱਖੀ ਬੈਠੇ ਹਨ। ਹਰ ਸਮੇਂ ਇੱਕੋ ਜਿਹੀ ਹੀ ਚਾਲ ਨਹੀਂ ਰਹਿੰਦੀ, ਲੁੱਟ ਮਾਰ ਤੇ ਧੱਕੇ ਲੜਾਈ ਦੇ ਦਿਨ ਬੜੇ ਹੀ ਥੋੜੇ ਸਮੇਂ ਹਿੱਤ ਹੁੰਦੇ ਹਨ, ਜਿਨ੍ਹਾਂ ਪਿੱਛੋਂ ਮਨੁੱਖ ਮੁੜ ਕੇ ਸੁਖ ਸ਼ਾਂਤੀ ਤੇ ਉੱਚਤਾ ਦੀ ਤਲਾਸ਼ ਕਰਦਾ ਹੈ। ਜੇਕਰ ਲੁੱਟ ਮਾਰ ਤੇ ਤਾੜਾਂ ਦੇ ਸਮੇਂ ਵਿੱਚੋਂ ਸਾਰੀਆਂ ਧਾਰਮਿਕ ਸ਼ਕਤੀਆਂ ਹੀ ਹਥਿਆਰ ਸੁੱਟ ਬੈਠਣ, ਤਦ ਫਿਰ ਮੁੜ ਕੇ ਅਮਨ ਤੇ ਸ਼ਾਂਤੀ ਸਮੇਂ, ਜਦੋਂ ਕਿ ਕੌਮ ਨੇ ਅਮਨ ਤੇ ਏਕਤਾ ਰਾਹੀਂ ਉਨਤੀ ਦੀਆਂ ਸਿਖਰਾਂ ਵੱਲ ਵਧਣਾ ਹੈ, ਜਦੋਂ ਕਿ ਕੌਮ ਨੇ ਆਪਣੇ ਅੰਦਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਆਤਮ ਗਿਆਨ ਦੀ ਜੋਤੀ ਨੂੰ ਜਗਾਉਣਾ ਹੈ, ਤਦ ਉਸ ਸਮੇਂ ਫਿਰ ਇਹ ਸ਼ਾਂਤ ਤੇ ਉਪਜਾਊ ਸੰਤ ਸਥਾਨ ਹੀ ਲੱਭਣੇ ਪੈਣੇ ਹਨ। ਸੋ ਇਹ ਵੀ ਵਾਹਿਗੁਰੂ ਜੀ ਦੀ ਮਿਹਰ ਹੀ ਜਾਣੋ, ਜੋ ਇਹ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੈਸੇ ਧਰਮ ਤੁਰੰਦਰ ਬਾਹਰਲੇ ਅਸ਼ਰਾਂ ਤੋਂ ਪਰੇ ਹੋ ਕੇ ਸਤ ਨੂੰ ਪੱਲੇ ਬੰਨ ਕੇ ਜੀਵਨ ਦਾ ਪੰਧ ਸਫਲਤਾ ਸਹਿਤ ਮੁਕਾ ਰਹੇ ਹਨ। ਇਨ੍ਹਾਂ ਦੀ ਸੰਗਤ ਕਰਕੇ ਹੀ ਲੋਕਾਂ ਨੂੰ ਸਤਚਿਤ ਆਨੰਦ ਸਰੂਪ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦਾ ਸੁਭਾ ਸਮਾਂ ਪ੍ਰਾਪਤ ਹੁੰਦਾ ਹੈ। ਇਹੀ ਉਹ ਲੋਕ ਹਨ ਜੋ ਅਸਲ ਵਿੱਚ ਧਰਮ ਦੀਆਂ ਜੋਤਾਂ ਨੂੰ ਹਰ ਸਮੇਂ ਹੀ ਜਗਾਈ ਰੱਖਦੇ ਹਨ।